ਵਾਹਿਗੁਰੂ ਜੀ। ਰਾਗ ਤਿਲੰਗ ਮਹੱਲਾ ਪਹਿਲਾ, ਘਰ ਪਹਿਲਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਯਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ। ਯਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ।
ਇਸੇ ਤਰ੍ਹਾਂ ਹੀ ਵਿਸਰਾਮ ਸੰਪਰਦਾਇ ਵਿੱਚ ਤੋ ਤੇ ਹੀ ਲਾਇਆ ਜਾਂਦਾ ਹੈ। ਯਕ ਮੈਨੇ ਇੱਕ ਅਰਜ ਅਰਦਾਸ ਹੈ, ਗੁਫਤਮ ਮੈਂ ਕਰਦਾ ਹਾਂ ਪੇਸ਼ ਤੇਰੇ ਅੱਗੇ ਤੇਰੇ ਦਰਬਾਰ ਵਿੱਚ। ਦਰ ਗੋਸ਼ ਕੁਨ ਕਰਤਾਰ, ਦਰ ਨਾਮ ਹੈ ਦਰਮਿਆਨ ਦਾ ਵਿੱਚ ਦਾ। ਹੇ ਵਾਹਿਗੁਰੂ, ਆਪਣੇ ਕੰਨਾਂ ਵਿੱਚ ਇਹ ਮੇਰੀ ਅਰਦਾਸ ਸਰਵਣ ਕਰੋ। ਇਸ ਤਰ੍ਹਾਂ ਅਰਥ ਪਾਠ ਹੈ, ਯਕ ਅਰਜ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ। ਹਾਂਜੀ।
ਹੱਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਾਮ ਸਰ ਮੂਹ ਅਜ਼ਰਾਈਲ ਗਿਰਫਤਹ, ਦਿਲ ਹੇਚ ਨਾਦਾਨੀ ਰਹਾਉ। ਜਨ ਪਿਸਰ ਪਦਰ ਬਿਰਾਦਰਾਂ, ਜਨ ਪਿਸਰ ਪਦਰ ਬਿਰਾਦਰਾਂ, ਕਾਸਨੇਸ ਦਸਤੰਗੀਰ, ਆਖਿਰ ਬੇਅਫਤਮ ਕਾਸਨਾ ਦਾਰਦ, ਚੂੰ ਸਵਦ ਤਕਬੀਰ, ਸਭ ਰੋਜ ਗਸਤਮ ਕਰ ਸਭ ਰੋਜ ਗਸਤਮ ਦਰ ਹਵਾ, ਕਰਦੇਮ ਬਦੀ ਖਿਆਲ, ਗਾਹੇ ਨਾਨੇਕੀ ਕਾਰ ਕਰਦਮ, ਮਾਮ ਈ ਚਿਨੀ ਅਹਿਵਾਲ, ਬਦ ਵਖਤ ਹਮ ਚੋ ਬਖੀਲ ਗਾਫਿਲ, ਬੇਨਜ਼ਰ ਬੇਵਾਕ, ਨਾਨਕ ਬਗੋਇਦ ਜਨ ਤੁਰਾ, ਤੇਰੇ ਚਾਕਰਾਂ ਪਾ ਖਾਕ।
ਸਾ ਸੰਗਤ ਜੀ, ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਮੁੱਲਾਂ ਪਰਥਾਏ ਉਚਾਰਨ ਕੀਤਾ। ਜਿਵੇਂ ਗੋਪਾਲ ਪਾਂਧੇ ਕੋਲ ਪੜ੍ਹਨ ਗਿਆ ਹੋਇਆਂ ਪਿਤਾ ਜੀ ਦੀ ਆਗਿਆ ਮੰਨ ਕੇ ਪਹਿਲੇ ਦਿਨ ਪੜ੍ਹਾਈ ਕਰਕੇ ਅਤੇ ਦੂਸਰੇ ਦਿਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਉਪਦੇਸ਼ ਫਰਮਾਇਆ ਸੀ, ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲੇਖਾਰੀ ਗੁਰਪੁਛ ਲਿਖ ਵਿਚਾਰ, ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ। ਇਉਂ ਪਾਂਧੇ ਨੂੰ ਆਪ ਜੀ ਨੇ ਆਤਮਿਕ ਉਪਦੇਸ਼ ਬਖਸ਼ਿਸ਼ ਕੀਤਾ ਸੀ। ਆਸਾ ਰਾਗ ਵਿੱਚ ਪੱਟੀ ਬਾਣੀ ਉਚਾਰਨ ਕਰਕੇ ਅੱਖਰਾਂ ਦੀ ਸਫਲਤਾ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਉਪਦੇਸ਼ ਆਪ ਜੀ ਨੇ ਬਖਸ਼ਿਸ਼ ਕੀਤਾ। ਇਸੇ ਤਰ੍ਹਾਂ ਮੁੱਲਾਂ ਦੇ ਕੋਲੋਂ ਫਾਰਸੀ ਸਿਖਾਉਣ ਦੀ ਇੱਛਾ ਲੈ ਕੇ ਸਤਿਗੁਰੂ ਦੇ ਪਿਤਾ ਬਾਬਾ ਮਹਿਤਾ ਕਾਲੂ ਜੀ ਆਪ ਜੀ ਨੂੰ ਮੌਲਵੀ ਕੋਲ ਲੈ ਕੇ ਗਏ ਸਨ, ਔਰ ਪਹਿਲੇ ਹੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਇਹ ਪਾਵਨ ਉਪਦੇਸ਼ ਦੇ ਕੇ ਪਰਮਾਤਮਾ ਦਾ ਪਿਆਰ ਸਮਝਾਇਆ ਸੀ। ਦੁਨੀਆ ਨਾਸਵੰਤ ਹੈ, ਖਤਮ ਹੋਣ ਵਾਲੀ ਹੈ, ਕੋਈ ਇੱਥੇ ਸਥਿਰ ਰਹਿਣ ਵਾਲਾ ਨਹੀਂ, ਕੋਈ ਮਦਦਗਾਰ ਨਹੀਂ, ਇੱਕ ਵਾਹਿਗੁਰੂ ਦਾ ਨਾਮ ਹੀ ਲੋਕ ਪਰਲੋਕ ਦਾ ਸੰਗੀ ਸਾਥੀ ਹੈ। ਉਹਦੇ ਅੱਗੇ ਬੇਨਤੀਆਂ ਕਰੀਏ, ਮਹਾਰਾਜ ਮੈਂ ਆਪ ਜੀ ਦੇ ਦਾਸਾਂ ਦੀ ਚਰਨ ਧੂੜ ਹਾਂ, ਆਪ ਹੀ ਆਪਣੀ ਰਹਿਮਤ ਕਰੋ, ਕਿਰਪਾ ਕਰੋ। ਇਸ ਭਾਵ ਦਾ ਇਹ ਸ਼ਬਦ ਮੁੱਲਾਂ ਪਰਥਾਏ ਸਤਿਗੁਰੂ ਜੀ ਨੇ ਫਾਰਸੀ ਅੱਖਰਾਂ ਵਿੱਚ ਉਚਾਰਨ ਕੀਤਾ। ਫਾਰਸੀ ਔਰ ਹਿੰਦਕੀ ਦੀ ਇਹ ਰਲਵੀਂ ਮਿਲਵੀਂ ਵੰਨਗੀ ਹੈ ਜੋ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਔਰ ਗੁਰਮੁਖਾਂ ਦੇ ਪਾਸੋਂ ਆਪ ਜੀ ਨੇ ਇਸ ਸ਼ਬਦ ਦਾ ਉਚਾਰਨ ਸਰਵਣ ਕੀਤਾ ਹੈ। ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜਦੋਂ ਕਿਸੇ ਭਾਸ਼ਾ ਨੂੰ ਅਸੀਂ ਉਸੇ ਭਾਸ਼ਾ ਦੇ ਨਿਯਮ ਮੁਤਾਬਕ ਬੋਲੀਏ ਤਾਂ ਉਸ ਦਾ ਉਚਾਰਨ ਉਸ ਭਾਸ਼ਾ ਦੇ ਮੁਤਾਬਕ ਸ਼ੁੱਧ ਹੁੰਦਾ ਹੈ, ਪਰ ਜਦੋਂ ਉਹਨੂੰ ਰਲਵੇਂ ਮਿਲਵੇਂ ਤਰੀਕੇ ਦੇ ਨਾਲ ਬੋਲੀਏ, ਖਾਸ ਤੌਰ 'ਤੇ ਗੁਰਮੁਖੀ ਅੱਖਰਾਂ ਦੇ ਵਿੱਚ, ਤਾਂ ਉਦੋਂ ਉਚਾਰਨ ਆਪਣੀ ਬੋਲੀ ਦੇ ਹਿਸਾਬ ਨਾਲ ਹੋ ਕੇ ਉਹ ਬੋਲੀ ਬੋਲੀ ਜਾਂਦੀ ਹੈ। ਇਸੇ ਤਰ੍ਹਾਂ ਜੇ ਇਹਨੂੰ ਆਪਾਂ ਫਾਰਸੀ ਦੇ ਲਿਹਾਜ਼ ਨਾਲ ਪੜ੍ਹੀਏ ਤਾਂ ਫਿਰ ਸੱਸੇ ਦੇ ਅੱਖਰ ਵਿੱਚ ਵੀ, ਜੱਜੇ ਦੇ ਅੱਖਰ ਵਿੱਚ ਵੀ ਲੋੜ ਮੁਤਾਬਕ ਬਿੰਦੀਆਂ ਲੱਗਦੀਆਂ ਨੇ, ਪਰ ਗੁਰਮੁਖੀ ਮੁਤਾਬਕ, ਗੁਰਮੁਖੀ ਲਿਪੀ ਮੁਤਾਬਕ ਪੜ੍ਹਦਿਆਂ ਹੋਇਆਂ ਗੁਰਬਾਣੀ ਵਿੱਚ ਚਰਨ ਬਿੰਦੀ ਬੋਲਣ ਦਾ ਰੁਝਾਨ ਨਹੀਂ, ਇਹ ਮਰਯਾਦਾ ਨਹੀਂ। ਇਸ ਕਰਕੇ ਗੁਰਮੁਖੀ ਲਿਪੀ ਮੁਤਾਬਕ ਇਸ ਦਾ ਉਚਾਰਨ ਹੁੰਦਾ। ਔਰ ਜਿਵੇਂ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ ਆਪ ਜੀ ਨੂੰ ਉਚਾਰਨ ਸਰਵਣ ਕਰਾਇਆ, ਇਹਦਾ ਉਚਾਰਨ ਇਵੇਂ ਹੀ ਸ਼ੁੱਧ ਹੈ। ਸੋ ਉਹਨਾਂ ਨੇ ਸ਼ੁੱਧ ਉਚਾਰਨ ਵੀ ਔਰ ਨਾਲ ਵਿਸਰਾਮਾਂ ਦਾ ਵੀ ਖਿਆਲ ਰੱਖ ਕੇ ਪਾਠ ਆਪ ਜੀ ਨੂੰ ਸਰਵਣ ਕਰਾਇਆ ਹੈ। ਇੱਕ ਵਾਰ ਫਿਰ ਖਿਆਲ ਦੇਣ ਦੀ ਕਿਰਪਾਲਤਾ ਕਰਨੀ। ਯਕ ਅਰਜ ਗੁਫਤਮ ਪੇਸ ਤੋ ਦਰਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੂਏ ਅਜਰਾਈਲ ਗ੍ਰਿਫਤਹਿ ਦਿਲ ਹੇਚ ਨਾ ਦਾਨੀ। ਮੂਏ ਮੂਏ ਪਾਠ ਹੈ, ਮੂਏ ਨਹੀਂ ਕਰ ਦੇਣਾ, ਈੜੀ ਦੀ ਲਾਮ ਨਹੀਂ ਬਣਾ ਦੇਣੀ। ਮਾਮ ਸਰ ਮੂਏ ਅਜਰਾਈਲ ਗ੍ਰਿਫਤਹਿ, ਗ੍ਰਿਫਤਹਿ ਗੱਗੇ ਸਿਹਾਰੀ ਹੈ, ਬਾਕੀ ਸਾਰੇ ਅੱਖਰ ਮੁਕਤੇ ਨੇ। ਗ੍ਰਿਫਤਹਿ ਨਹੀਂ ਬੋਲਣਾ, ਗ੍ਰਿਫਤਹਿ ਤਾਂ ਹੋਵੇ ਜੇ ਰਾਰੇ ਨੂੰ ਸਿਹਾਰੀ ਹੋਵੇ ਤਾਂ। ਮਾਮ ਸਰ ਮੂਏ ਅਜਰਾਈਲ ਗ੍ਰਿਫਤਹਿ ਦਿਲ ਹੇਚ ਨਾ ਦਾਨੀ ਰਹਾਓ ਜਾਨ ਪਿਸਰ ਪਦਰ ਬਿਰਾਦਰਾਂ ਕਾ ਸਨੇਸ ਦਸਤੰਗੀਰ। ਜੇ ਆਪਾਂ ਫਾਰਸੀ ਦੇ ਵਿੱਚ ਪੜ੍ਹੀਏ ਤਾਂ ਇੱਥੇ ਜਨ ਆਉਂਦਾ ਹੈ, ਜਨ ਦਾ ਅਰਥ ਹੈ ਇਸਤਰੀ, ਘਰ ਵਾਲੀ, ਪਰ ਆਪਾਂ ਇੱਥੇ ਗੁਰਮੁਖੀ ਵਿੱਚ ਪੜ੍ਹਨਾ ਹੈ, ਇਸ ਲਈ ਜਨ ਉਚਾਰਨ ਆਪਾਂ ਪ੍ਰਮੁੱਖ ਰੱਖਣਾ ਹੈ। ਜਾਨ ਪਿਸਰ ਪਦਰ ਬਿਰਾਦਰਾਂ ਕਾ ਸਨੇਸ ਦਸਤੰਗੀਰ ਆਖਰ ਬਿਆਫਤਮ ਕਾਸਨਾ ਦਾਰਦ ਚੂੰ ਸਵਦ ਤਕਬੀਰ ਸਭ ਰੋਜ਼ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਾਮ ਈ ਚਿਨੀ ਅਹਿਵਾਲ ਬਦ ਬਖਤ ਹਮ ਚੋ ਬਖੀਲ ਗਾਫਿਲ ਬੇ ਨਜ਼ਰ ਬੇ ਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਇਉਂ ਉਚਾਰਨ ਪਹਿਲਾਂ ਵੀ ਆਪ ਜੀ ਨੇ ਸਰਵਣ ਕੀਤਾ, ਇਹ ਫਿਰ ਦੁਬਾਰਾ ਦ੍ਰਿੜਤਾ ਦੇ ਵਾਸਤੇ ਪੜ੍ਹਿਆ ਹੈ। ਵਿਸਰਾਮ ਔਰ ਜੋ ਉਚਾਰਨ ਹਨ ਇਹਨਾਂ ਦਾ ਇਸ ਤਰ੍ਹਾਂ ਅਭਿਆਸ ਕਰਨਾ ਜੀ। ਹਾਂਜੀ, ਚਲੋ ਹੁਣ ਆਪਾਂ ਅੱਗੇ ਦਰਸ਼ਨ ਕਰੀਏ ਜੀ।
ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ ਮੈਂ ਦੇਵਾਨਾ ਭਇਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮਾਗਾਉ ਨੀਤਾ ਨੀਤ ਤਉ ਦਰਸ਼ਨ ਕੀ ਕਰੋ ਸਮਾਇ ਮੈਂ ਦਰ ਮਾਗਤ ਭੀਖਿਆ ਪਾਇ ਰਹਾਉ ਕੇਸਰ ਕੁਸਮ ਮਿਰਗ ਮੈਂ ਹਰਣਾ ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜ੍ਹਨਾ
ਮਿਰਗ ਮੈਂ। ਇੱਥੇ ਮੈਂ ਪਾਠ ਹੈ, ਮੈਂ ਨਹੀਂ ਕਰਨਾ, ਮਿਰਗ ਮੈਂ ਹਰਣਾ। ਹਾਂਜੀ,
ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜ੍ਹਨਾ ਸਰਬ ਸਰੀਰੀ ਚੜ੍ਹਨਾ ਚੰਦਨ ਭਗਤਾ ਜੋਤ ਇਨੇਹੀ ਸਰਬੇ ਪਰਮਲ ਕਰਣਾ ਕੇ ਪਟ ਭਾਂਡਾ ਕਹਿ ਨਾ ਕੋਇ ऐसा भगत वरण मह होय, तेरा नाम निवे रहे लिव लाय, नानक तिन दर भीखिया पाय। तिलंग महला पहला घर तीजा, एक ओंकार सतगुर प्रसाद, एहो तान माया पाहिया प्यारे, लीतड़ा लब रंगाए, मेरा कंत न पावै चोलड़ा प्यारे, क्यों धन सेजा जाए, हौ कुरबान जाओ, हौ कुरबान जाओ मेहरबाना, हौ कुरबान जाओ, हौ कुरबान जाओ तिना कै, लैन जो तेरा नाव, लैन जो तेरा नाव तिना कै, हौ सद कुरबान जाओ रहाओ, काया रंगण जेठिया प्यारे, पाइया नाव मजीठ, रंगण वाला जी रंगा साहेब, ऐसा रंग ना डीठ।
सा संगत जी अखरां दा ख्याल रखना, पाठ आप जी ने सरवण कीता है। काया रंगण जे थीए प्यारे, पाइए नाव मजीठ, रंगण वाला जे रंगे साहिब, ऐसा रंग ना डीठ। ये एक बार गग्गा अखर आया है, बाकी गंगा है। इन्हां अखरां दा उचारण ज्यों दा त्यों करना है। रंगण रंगे, ये जेडे गंगे नाल अखर आए ने, इन्हां नूं गंगे नाल ही बोलना है। ते ऐसा रंग ना डीठ, ये गग्गे नाल आया, इत्थे गग्गे दा ही उचारण करना है। रंगण दी जगह ते रंगण नहीं बोल जाना, भाव गंगे दी जगह ते गग्गा नहीं बोलना, ये ख्याल रखना। और पाठ भेद वल खास तौर ते ध्यान देना जी।
काया रंगण जे थीए प्यारे, पाइए नाव मजीठ, रंगण वाला जे रंगा साहेब, ऐसा रंग ना डीठ। जिनके चोले रतड़े प्यारे, कंत तिना कै पास, धूड़ तिना की जे मिलै जी कह, नानक की अरदास।
इस पंक्ति दा आम तौर ते गलत विश्राम सारे लगा देंदे ने कि धूड़ तिना की जे मिलै जी कहो नानक की अरदास। कहो नू इथे कहण वजों वरत लैंदे ने, पर इथे कहो दा अर्थ है नू। धूड़ तिना की जे मिलै जी कहो, मेरे जीव आत्मे नू, मेरी जिंदगी नू, गुरमुखा प्यारियां दी उन्हां दी चरण धूड़ जेकर मिल जावे, नानक की अरदास। महाराज ये मेरी आप दे चरणा विच अरदास बेनती है। इसलिए सही विश्राम कहो ते लाउणा, धूड़ तिना की जे मिलै जी कहो, कहो जी दे नाल संबंध रख रहा है, जी कहो जीव नू। सो इस प्रकार कहो ते शुद्ध विश्राम है, ये सदा लई चेते रखना जी।
धूड़ तिना की जे मिलै जी कह, नानक की अरदास। आपे साजे आपे रंगे, आपे नदर करे, नानक कामण कंतै भावै, आपे ही रावे। तिलंग महला पहला, यानड़िए मानड़ा काय करे, आपनड़ै घर हर रंगो की नामाणे।
बहुत स्पष्ट तरीके नाल विश्राम भाई साहब जी ने लगाया है, आपनड़ै घर हर रंगो की नामाणे। ऐ जीव इस्त्री, तेरे अपने हिरदे घर विच ओ हरि परमात्मा पति बैठा होया, उस दे मिलाप दा आनंद तू क्यों नहीं माणदे? कादा माण हंकार करदी है अपने जीवन अंदर? असी सीधा ही पढ़ जाने कि आपनड़ै घर हर रंगो की ना माणे, इं नहीं हर ते विश्राम लगेगा। आपनड़ै घर हर रंगो की ना माणे,
आनड़िए मानड़ा काय करे, आपनड़ै घर हर रंगो की ना माणे। सह नेड़ै धन कमलिए, बाहर क्या ढूढ़े। सहो नेड़ै धन कमलिए, ਬਾਹਰ ਕਿਆ ਢੂੜੇ ਭੈ ਕੀਆ ਦੇਹ ਸਲਾਈਆ ਨੈਣੀ ਭਾਵ ਕਾ ਕਰ ਸੀਗਾਰੋ ਤਾ ਸੁਹਾਗਣ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਲ ਨਾ ਪਾਵੈ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਲਬ ਲੋਭ ਅਹੰਕਾਰ ਕੀ ਮਾਤੀ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣ ਇਆਣੀ ਜਾਇ ਪੁੱਛੋ ਸੁਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾ ਕੈ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸਹੁ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹੈ ਸੁਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ਆਪ ਗਵਾਈਐ ਤਾ ਸਹੁ ਪਾਈਐ ਔਰ ਕੈਸੀ ਚਤੁਰਾਈ ਸਹੁ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੌ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭਰਾਈ
ਸਭ
ਨਾਨਕ ਸਾ ਸਭਰਾਈ
ਹਾਂਜੀ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭਰਾਈ ਸਭਰਾਈ ਸੰਬੰਧਕ ਸਭ ਰਾਈ ਸੰਬੰਧਕ ਪਾਠ ਕਰਨਾ ਵੱਖਰਾ ਵੱਖਰਾ ਬਹੁਤਾ ਜ਼ਿਆਦਾ ਨਖੇੜ ਕੇ ਵੀ ਨਹੀਂ ਅਤੇ ਹੋਰ ਕਿਸੇ ਤਰੀਕੇ ਨਾਲ ਵੀ ਨਹੀਂ ਸਭਰਾਈ
ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਸੈ ਰੰਗ ਰਾਤੀ ਸਹਿਜ ਕੀ ਮਾਤੀ ਇਹ ਨਿਸ ਭਾਏ ਸਮਾਣੀ ਸੁੰਦਰ ਸਾਇ ਸਰੂਪ ਵਿਚੱਖਣ ਕਹੀਐ ਸਾ ਸਿਆਣੀ ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਝ ਲੈ ਕਾਬਲ ਹੋ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ
ਪਾਪ ਕੀ ਜੰਝ ਜਿਹੜਾ ਜੰਝ ਲਫਜ਼ ਹੈ ਨਾ ਇਹ ਸਾਡਾ ਪੰਜਾਬੀ ਭਾਸ਼ਾ ਦਾ ਸ਼ੁੱਧ ਲਫਜ਼ ਹੈ ਇਹਦੇ ਤੋਂ ਹੀ ਵਿਗੜ ਕੇ ਜੰਨ ਬਣ ਗਿਆ ਅਤੇ ਇਹਦੇ ਤੋਂ ਵਿਗੜ ਕੇ ਜੰਝ ਬਣ ਗਿਆ ਕਿਉਂਕਿ ਜਿਨ੍ਹਾਂ ਨੂੰ ਨੰਨ੍ਹਾ ਬੋਲਣ ਵਿੱਚ ਕੁਝ ਮੁਸ਼ਕਲ ਆਈ ਉਹਨਾਂ ਨੇ ਜਾਂ ਜੱਜਾ ਬੋਲ ਲਿਆ ਅਤੇ ਜਾਂ ਨੰਨਾ ਬੋਲ ਲਿਆ ਜੰਝ ਲਫਜ਼ ਜਿਹੜਾ ਹੈ ਇਹ ਆਪਣੀ ਭਾਸ਼ਾ ਦਾ ਸ਼ੁੱਧ ਲਫਜ਼ ਹੈ ਪੰਜਾਬੀ ਦਾ ਸੋ ਇੱਥੇ ਵੀ ਆਪਾਂ ਨੰਨ੍ਹਾ ਜੋ ਸਤਿਗੁਰਾਂ ਨੇ ਲਿਖਿਆ ਇਹੀ ਬੋਲਣਾ ਹੈ ਪਾਪ ਕੀ ਜੰਝ ਲੈ ਕਾਬਲ ਹੋਤਾਇਆ
ਪਾਪ ਕੀ ਜੰਝ ਲੈ ਕਾਬਲ ਹੋਤਾਇਆ ਜੋਰੀ ਮੰਗੈ ਦਾਨ ਵੇ ਲਲ ਸਰਮ ਧਰਮ ਦੋਏ ਛਾਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਲ ਕਾਜੀਆ ਬਾਹਮਣਾ ਕੀ ਗੱਲ ਥੱਕੀ ਅਗਦ ਪੜ੍ਹੈ ਸੈਤਾਨ ਵੇ ਲਲ ਮੁਸਲਮਾਨੀਆ ਪੜ੍ਹੈ ਕਤੇਬਾ ਕਸ਼ਟ ਮਹਿ ਕਰਹਿ ਖੁਦਾਇ ਵੇ ਲਲ ਜਾਤ ਸਨਾਤੀ ਹੋਰ ਹਿਦ ਵਾਣੀਆ ਇਹ ਭੀ ਲੇਖੈ ਲਾਏ ਵੇ ਲਲ ਖੂਨ ਕੇ ਸੋਹੇਲੇ ਗਾਵੀਐ ਨਾਨਕ ਖੂਨ ਕੇ ਸੋਹੇਲੇ ਗਾਵੀਐ ਨਾਨਕ ਰਤ ਕਾ ਕੁੰਗੂ ਪਾਏ ਵੇ ਲਲ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਇਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇ ਮਸੋਲਾ ਕਾਇਆ ਕੱਪੜ ਟੁੱਕ ਟੁੱਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ ਆਵਣ ਅਠੱਤਰ ਜਾਨ ਸਤਾਨਵੈ ਹੋਰ ਭੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ
ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇਗ ਮਸੋਲਾ ਕਰੇਗ ਇਹ ਪਾਠ ਇਉਂ ਕਰਨਾ ਹੈ ਕਰੇਗ ਫਿਰ ਇਸ ਤੋਂ ਅੱਗੇ ਕਾਇਆ ਕੱਪੜ ਟੁੱਕ ਟੁੱਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਹਿੰਦੁਸਤਾਨ ਦੱਦੇ ਦਾ ਹੋੜਾ ਨਹੀਂ ਬਣਨਾ ਚਾਹੀਦਾ ਔਂਕੜ ਲੱਗਾ ਹੈ ਔਂਕੜ ਹੀ ਬੋਲਣੀ ਹੈ ਦੋ ਵਾਰ ਇਹ ਨਾਮ ਸਤਿਗੁਰਾਂ ਨੇ ਇਸ ਦੇਸ਼ ਦਾ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ ਪਹਿਲਾਂ ਵੀ ਆਪ ਜੀ ਨੇ ਆਸਾ ਰਾਗ ਵਿੱਚ ਸਰਵਣ ਕੀਤਾ ਸੀ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਉੱਥੇ ਟਿੱਪੀ ਲੱਗੀ ਹੋਈ ਹੈ ਇੱਥੇ ਟਿੱਪੀ ਨਹੀਂ ਹਿੰਦੁਸਤਾਨ ਸੰਭਾਲ ਸੀ ਬੋਲਾ ਇਉਂ ਆਪ ਜੀ ਨੇ ਇਹ ਯਾਦ ਰੱਖਣਾ ਜੀ ਹਾਂਜੀ
ਤਿਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਜੋ ਇਸ ਸ਼ਬਦ ਆਪਾਂ ਸਾਧ ਸੰਗਤ ਜੀ ਸਰਵਣ ਕੀਤਾ ਹੈ ਜਿਵੇਂ ਆਸਾ ਰਾਗ ਦੇ ਸ਼ਬਦ ਪੜ੍ਹੇ ਸਨ ਸੁਣੇ ਸਨ ਦਰਸ਼ਨ ਕੀਤੇ ਸਨ ਅਤੇ ਉਦੋਂ ਵਿਚਾਰ ਵੀ ਆਪਾਂ ਰਲ ਮਿਲ ਕੀਤੀ ਸੀ ਕਿ ਬਾਬਰ ਦੇ ਹਮਲੇ ਨੂੰ ਤੱਕ ਕੇ ਸਤਿਗੁਰੂ ਮਹਾਰਾਜ ਨੇ ਉਹ ਸਾਰੇ ਸ਼ਬਦ ਉਚਾਰਨ ਕੀਤੇ ਸੀ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਔਰ ਕਹਾਂ ਸੋ ਖੇਲ ਤਬੇਲਾ ਘੋੜੇ ਕਹਾਂ ਭੇਰੀ ਸਹਿਨਾਈ ਇਹ ਸ਼ਬਦ ਆਸਾ ਰਾਗ ਦੇ ਮਹਾਰਾਜ ਨੇ ਉੱਥੇ ਉਚਾਰੇ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ ਇਹ ਲੋਕਾਂ ਨੂੰ ਧੀਰਜ ਦੇਣ ਹਿੱਤ ਮਹਾਰਾਜ ਨੇ ਉਚਾਰਨ ਕੀਤਾ ਸੀ ਇਹ ਜਿਹੜਾ ਸ਼ਬਦ ਹੈ ਇਹ ਹਮਲੇ ਤੋਂ ਪਹਿਲਾਂ ਉਚਾਰਨ ਕੀਤਾ ਆਉਣ ਵਾਲੇ ਸਮੇਂ ਦੇ ਹਾਲਾਤ ਦੱਸਦਿਆਂ ਹੋਇਆਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੂਸਰੀ ਵਾਰ ਏਮਨਾਬਾਦ ਪਹੁੰਚੇ ਸਨ ਭਾਈ ਮਰਦਾਨਾ ਜੀ ਵੀ ਨਾਲ ਔਰ ਹੋਰ ਵੀ ਕੋਈ ਸਾਧੂ ਸੰਤ ਨਾਲ ਸਨ ਜਿਨ੍ਹਾਂ ਨੂੰ ਗੋਬਿੰਦ ਲੋਕ ਕਹਿੰਦੇ ਸੀ ਉਹ ਸਤਿਗੁਰੂ ਮਹਾਰਾਜ ਦੇ ਨਾਲ ਸਨ ਔਰ ਏਮਨਾਬਾਦ ਦੇ ਬਾਰ ਬਾਰ ਜਾ ਕੇ ਸਤਿਗੁਰੂ ਜੀ ਨੇ ਡੇਰਾ ਲਗਾਇਆ ਸਾਰੇ ਗੋਬਿੰਦ ਲੋਕ ਜਿਹੜੇ ਸੰਤ ਮਹਾਤਮਾ ਸਨ ਭੁੱਖ ਮਹਿਸੂਸ ਹੋਈ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਅਤੇ ਇੱਕ ਦੋ ਸਾਧੂਆਂ ਨੂੰ ਨਾਲ ਭੇਜ ਦਿੱਤਾ ਕਿ ਜਾਓ ਨਗਰ ਦੇ ਵਿੱਚੋਂ ਕੁਝ ਖਾਣ ਵਾਸਤੇ ਲੈ ਆਓ ਇਹਨਾਂ ਮਹਾਂਪੁਰਖਾਂ ਨੂੰ ਵੀ ਕੁਝ ਛਕਾ ਦਿੱਤਾ ਜਾਵੇ ਰੰਗ ਤਮਾਸ਼ੇ ਹੋ ਰਹੇ ਸਨ ਵਿਆਹ ਸ਼ਾਦੀਆਂ ਹੋ ਰਹੀਆਂ ਸਨ ਅਮੀਰ ਸ਼ਹਿਰ ਸੀ ਇਹ ਏਮਨਾਬਾਦ ਬੜੇ ਬੜੇ ਮਾਨੀ ਪਠਾਨ ਇੱਥੇ ਰਹਿੰਦੇ ਸਨ ਭਾਵੇਂ ਬਹੁਤ ਜ਼ਿਆਦਾ ਅਦੁੱਟ ਭੰਡਾਰੇ ਉਹਨਾਂ ਦੇ ਪਏ ਵਰਤਦੇ ਸਨ ਪਰ ਸਾਧੂ ਸੰਤਾਂ ਦਾ ਆਦਰ ਕਿਸੇ ਨੇ ਵੀ ਨਾ ਕੀਤਾ ਕਿਸੇ ਨੇ ਵੀ ਭੋਜਨ ਛਕਣ ਵਾਸਤੇ ਨਹੀਂ ਦਿੱਤਾ ਇੱਥੋਂ ਤੱਕ ਕਿ ਧੱਕੇ ਵੀ ਮਾਰੇ ਭਾਈ ਮਰਦਾਨਾ ਜੀ ਦੇ ਧੱਕਾ ਵੱਜ ਕੇ ਡਿੱਗਣ ਨਾਲ ਸੱਟ ਵੀ ਲੱਗੀ ਸੀ ਸੋ ਇਹਨਾਂ ਦੀ ਇਹ ਕਰਤੂਤ ਵੇਖ ਕੇ ਉਹਨਾਂ ਦੇ ਕੁਕਰਮ ਵੇਖ ਕੇ ਸਤਿਗੁਰੂ ਮਹਾਰਾਜ ਨੇ ਸਹਿਜ ਸੁਭਾਅ ਹੀ ਬਚਨ ਕੀਤਾ ਸੀ ਇਹ ਜਿਹੜੇ ਇੰਨੇ ਹੰਕਾਰੀ ਹੋਏ ਹੋਏ ਨੇ ਧਨ ਔਰ ਜੋਬਨ ਦੇ ਹੰਕਾਰ ਵਿੱਚ ਮਸਤ ਹੋਏ ਹੋਏ ਨੇ ਪਰਮਾਤਮਾ ਨੂੰ ਭੁੱਲ ਚੁੱਕੇ ਪਰਮਾਤਮਾ ਦੇ ਪਿਆਰਿਆਂ ਦਾ ਸਤਿਕਾਰ ਕਰਨਾ ਨਹੀਂ ਜਾਣਦੇ ਇਹਨਾਂ ਨੂੰ ਸਜ਼ਾ ਦੇਣ ਵਾਲਾ ਵੀ ਉਸ ਪਰਮਾਤਮਾ ਦਾ ਪ੍ਰੇਰਿਆ ਹੋਇਆ ਚੜ੍ਹ ਕੇ ਆ ਰਿਹਾ ਹੈ ਭਾਈ ਲਾਲੋ ਜੀ ਨੂੰ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਪਿਆਰਾ ਜਾਣ ਕੇ ਨਗਰ ਤੋਂ ਬਾਰ ਬਾਰ ਬੁਲਾ ਰਿਹਾ ਸੀ ਇਸੇ ਤਰ੍ਹਾਂ ਇੱਕ ਹੋਰ ਪ੍ਰੇਮੀ ਸੀ ਉਸ ਨੂੰ ਵੀ ਬਾਹਰ ਸੱਦ ਲਿਆ ਸੀ ਮਹਾਰਾਜ ਨੇ ਫਿਰ ਇਹ ਆਉਣ ਵਾਲੇ ਹਾਲਾਤ ਦੱਸੇ ਸਨ ਕਿ ਇਉਂ ਉਹ ਬਾਬਰ ਚਵਗੱਤਾ ਜੋ ਹੈ ਚੜ੍ਹ ਕੇ ਆ ਰਿਹਾ ਹੈ ਪਾਪ ਕੀ ਜੰਝ ਲੈ ਕਾਬਲ ਹੁਤਾਇਆ ਪਾਪ ਕੀ ਜੰਝ ਤਾਂ ਕਹੀ ਕਿਉਂਕਿ ਉਹਨਾਂ ਨੇ ਦੋਸ਼ੀ ਬੇਦੋਸ਼ਾ ਕੋਈ ਨਹੀਂ ਤੱਕਿਆ ਜਿਹਦੇ ਕੋਲ ਧਨ ਦੌਲਤ ਹੈ ਜਾਂ ਜਿਨ੍ਹਾਂ ਦੇ ਘਰ ਸੁੰਦਰ ਜੋਬਨ ਹੈ ਉੱਥੇ ਉਹਨਾਂ ਨੇ ਕਤਲੋ ਗਾਰਤ ਕੀਤੀ ਲੁੱਟ ਖੋਹ ਕੀਤੀ ਕਈਆਂ ਨੂੰ ਤੇਗ ਦੀ ਧਾਰ ਲੰਘਾ ਦਿੱਤਾ ਇਸ ਕਰਕੇ ਉਹ ਸਾਰੇ ਉਹਨਾਂ ਦੀ ਫੌਜ ਨੂੰ ਪਾਪ ਕੀ ਜੰਝ ਸਤਿਗੁਰਾਂ ਨੇ ਕਿਹਾ ਸੋ ਇਹ ਆਉਣ ਵਾਲੇ ਸਮੇਂ ਬਾਰੇ ਮਹਾਰਾਜ ਨੇ ਬਚਨ ਕੀਤੇ ਸਨ ਆਮਨ ਅਠੱਤਰ ਜਾਨ ਸਤਾਨਵੈ ਹੋਰ ਪੀ ਉੱਠ ਸੀ ਮਰਦ ਕਾ ਚੇਲਾ ਆ ਰਹੇ ਨੇ 1578 ਬਿਕਰਮੀ ਵਿੱਚ ਜਾਣਗੇ ਭਾਵ ਰਾਜ ਖਤਮ ਹੋਵੇਗਾ 1797 ਬਿਕਰਮੀ ਦੇ ਵਿੱਚ ਅਤੇ ਮਰਦ ਕਾ ਚੇਲਾ ਜਿਹੜਾ ਗੁਰੂ ਕਾ ਖਾਲਸਾ ਹੈ ਇਹ ਆਉਣ ਵਾਲੇ ਸਮੇਂ ਵਿੱਚ ਫਿਰ ਪੰਜਾਬ ਦਾ ਰਾਜ ਭਾਗ ਕਾਇਮ ਕਰੇਗਾ ਇਹ ਮਹਾਰਾਜ ਜੀ ਨੇ ਭਵਿੱਖਤ ਬਚਨ ਸਾਰੇ ਇਸ ਸ਼ਬਦ ਅੰਦਰ ਕਹੇ ਆਪ ਜੀ ਨੇ ਸਰਵਣ ਕੀਤੇ ਹਨ ਹਾਂਜੀ
ਤਿਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾਹ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰ ਧਨੀ ਸਾਲਾਹਿਹੋ ਸੱਚ ਸਭ ਉਪਰ ਹਰ ਧਨੀ ਸਾਲਾਹਿਹੋ ਸੱਚ ਸਭ ਉਪਰ ਹਰ ਧਨੀ ਜਿਸ ਨਾਹੀ ਕੋਇ ਸਰੀਕ ਕਿਸ ਲਿਖੈ ਹਉ ਗਨੀ ਰਹਾਉ ਪੌਣ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਨੀ ਵਿੱਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਨੀ ਤਿਲੰਗ ਮਹੱਲਾ ਚੌਥਾ ਨਿਤ ਨਿਹਫਲ ਕਰਮ ਕਮਾਏ ਬਫਾਵੈ ਦੁਰਮਤੀਆ ਜਬ ਆਣੈ ਵਲ ਵੰਚ ਕਰ ਝੂਠ ਤਬ ਜਾਣੈ ਜਗ ਜਿਤੀਆ ਐਸਾ ਬਾਜੀ ਸਹਿ ਸਾਰ ਨਾ ਚੇਤੈ ਹਰ ਨਾਮਾ ਖਿਨ ਮਹਿ ਬਿਨਸੈ ਸਭ ਝੂਠ ਮੇਰੇ ਮਨ ਧਿਆਇ ਰਾਮਾ ਰਹਾਉ ਸਾ ਵੇਲਾ ਚਿਤ ਨ ਆਵੈ ਜਿਤ ਆਏ ਕੰਟਕ ਕਾਲ ਗ੍ਰਸੈ ਤਿਸ ਨਾਨਕ ਲਏ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਤਿਲੰਗ ਮਹੱਲਾ ਪੰਜਵਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆਂ
ਇਹ ਸ਼ਬਦ ਵੀ ਮਹਾਰਾਜ ਜੀ ਨੇ ਜ਼ਿਆਦਾਤਰ ਫਾਰਸੀ ਪਦਾਂ ਦਾ ਇਹਦੇ ਵਿੱਚ ਇਸਤੇਮਾਲ ਕੀਤਾ ਹੈ ਫਾਰਸੀ ਦੇ ਪਦ ਵਰਤੇ ਹਨ ਕਹਿੰਦੇ ਹਨ ਕਿ ਕਾਬਲ ਦੀ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਵਾਸਤੇ ਬਹੁਤ ਸੁੰਦਰ ਤੋਹਫ਼ੇ ਲੈ ਕੇ ਗੁਰੂ ਸਾਹਿਬ ਵਾਸਤੇ ਆ ਰਹੀ ਸੀ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਦਰਿਆ ਜੇਹਲਮ ਦੇ ਉੱਤੇ ਕਹਿੰਦੇ ਇੱਕ ਅਸਲਮ ਖਾਨ ਨਾਮ ਦਾ ਆਲਮ ਖਾਨ ਨਾਮ ਦਾ ਕੋਈ ਐਸਾ ਕਰਿੰਦਾ ਸੀ ਉਸਨੇ ਸੰਗਤ ਨੂੰ ਰੋਕ ਲਿਆ ਕਿ ਤੁਸੀਂ ਮੈਨੂੰ ਕੋਈ ਟੈਕਸ ਦੇ ਵਿੱਚ ਰਿਸ਼ਵਤ ਦੇ ਕੇ ਜਾਓ ਗੁਰੂ ਕੇ ਸਿੱਖਾਂ ਨੇ ਕਿਹਾ ਵੀ ਗੁਰੂ ਕੇ ਸਿੱਖ ਨਾ ਰਿਸ਼ਵਤ ਲੈਂਦੇ ਹਨ ਨਾ ਦਿੰਦੇ ਹਨ ਤਾਂ ਉਹਨੇ ਸੰਗਤ ਨੂੰ ਰੋਕ ਛੱਡਿਆ ਸੰਗਤ ਦਰਿਆ ਦੇ ਕੰਢੇ 'ਤੇ ਹੀ ਆਸਣ ਲਾ ਕੇ ਸੌਂ ਗਈ ਰਾਤ ਨੂੰ ਆਲਮ ਖਾਨ ਸੁੱਤੇ ਹੋਏ ਨੂੰ ਕੋਈ ਐਸਾ ਡਰਾਉਣਾ ਸੁਪਨਾ ਆਇਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੈ ਦੇ ਕੇ ਉਸ ਨੂੰ ਸਮਝਾਇਆ ਵੀ ਤੂੰ ਗੁਰੂ ਕੀ ਸੰਗਤ ਨਾਲ ਧੱਕਾ ਕਰ ਰਿਹਾ ਹੈ ਇਹ ਪਾਪ ਹੈ ਸਵੇਰੇ ਉੱਠ ਕੇ ਆਲਮ ਖਾਨ ਸੰਗਤ ਦੇ ਪੈਰੀਂ ਪੈ ਗਿਆ ਸੰਗਤ ਨੂੰ ਪਾਰ ਲੰਘਾ ਕੇ ਕਹਿਣ ਲੱਗਾ ਮੈਨੂੰ ਵੀ ਆਪਣੇ ਗੁਰੂ ਕੋਲ ਲੈ ਚੱਲੋ ਸੋ ਆਲਮ ਖਾਨ ਸੰਗਤ ਦੇ ਨਾਲ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ ਅਤੇ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਐਸੀ ਕੋਈ ਬਾਣੀ ਉਚਾਰਨ ਕਰੋ ਜਿਹੜੀ ਮੇਰੀ ਬੋਲੀ ਵਿੱਚ ਹੋਵੇ ਔਰ ਮੈਨੂੰ ਸਮਝ ਆਵੇ ਤਾਂ ਪੰਜਵੇਂ ਪਾਤਸ਼ਾਹ ਉਸ ਮੁਸਲਮਾਨ ਆਲਮ ਖਾਨ ਪ੍ਰਥਾਏ ਇਹ ਸ਼ਬਦ ਉਚਾਰਨ ਕਰਕੇ ਉਸ ਨੂੰ ਉਪਦੇਸ਼ ਦਿੱਤਾ ਹੈ ਵੈਰਾਗ ਦੱਸਿਆ ਵੀ ਕੋਈ ਵੀ ਚੀਜ਼ ਦੁਨੀਆ 'ਚ ਰਹਿਣੀ ਕੋਈ ਨਹੀਂ ਸਾਰੀ ਖਾਕ ਤੋਂ ਪੈਦਾ ਹੋ ਕੇ ਸਾਰੇ ਖਾਕ ਵਿੱਚ ਹੀ ਰਲ ਜਾਂਦੇ ਹਨ ਸੋ ਇਹ ਵੈਰਾਗਮਈ ਸ਼ਬਦ ਪੰਜਵੇਂ ਪਾਤਸ਼ਾਹ ਜੀ ਆਲਮ ਖਾਨ ਮੁਸਲਮਾਨ ਅਫਸਰ ਪ੍ਰਤੀ ਉਚਾਰਨ ਕਰ ਰਹੇ ਹਨ ਹਾਂਜੀ